सत संगत, आप सब माई भाई इतने भी सतगुरु जी की पवित्र हजूरी विच पहुंचे हो, सारे अपनी रसना की सफलता वास्ते शब्द विच बोलने की खेचल करो। पहले हिस्से विच दास बोलेगा, दूसरे हिस्से विच सब भाई, और तीसरे हिस्से विच सब बीबियां भी शब्द विच बोल के अपनी रसना पवित्र बना। ਹਾਂ ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਹਾਂ ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਹਾਂ ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਕਾਬ ਗਾਲ ਲਾਵੋਂਗੇ। ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਹਾਂ ਕਾਬ ਗਾਲ ਕਬ ਗਲ ਲਾਵੋਂਗੇ। ਕਬ ਮੋਹਿ ਕਬ ਗਲ ਲਾਵੋਂਗੇ। ਕਬ ਗਲ ਲਾਵੋਂਗੇ। ਕਬ ਗਲ ਲਾਵੋਂਗੇ। ਹਾਂ ਕਾਬ ਗਾਲ ਲਾਵੋਂਗੇ। ਹਾਂ ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੋਂਗੇ। ਪ੍ਰਭ ਕੀਂਦੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ। ਹਾਂ ਤੁਮਰੀ ਕਰਾਂ ਨਿਤ ਆਸ ਪ੍ਰਭ ਮੋਹਿ ਕਾਬ ਗਾਲ ਲਾਵੇਂਗੇ। ਹਮ ਬਾਰਕ ਮੁਗਦੇ ਅਜਾਨ ਪਿਤਾ ਸਮਝਾਵੇਂਗੇ। ਸੁਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਭਾਵੇਂਗੇ। ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵੇਂਗੇ। ਮੋਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵੇਂਗੇ। ਜੋ ਹਰ ਭਾਵੈ ਭਗਤ ਤਿਨਾ ਹਰ ਭਾਵੇਂਗੇ। ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ। ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵੇਂਗੇ। ਜਨ ਨਾਨਕ ਸਰਣ ਦੁਆਰ ਹਰ ਲਾਜ ਰਖਾਵੇਂਗੇ। ਹਾਂ
ਹਾਂ ਤੁਮਰੀ ਕਰਾਂ ਨਿਤ ਆਸਾ ਹਾਂ ਤੁਮਰੀ ਕਰਾਂ ਨਿਤ ਆਸਾ ਕਬ ਘਲ ਲਾਵੋਂਗੇ ਪ੍ਰਭ ਜੀ ਕਬ ਘਲ ਲਾਵੋਂਗੇ ਹਾਂ ਤੁਮਰੀ ਪ੍ਰਭ ਜੀ ਹਾਂ ਤੁਮਰੀ ਕਰਾਂ ਨਿਤ ਆਸਾ ਜੀ ਹਾਂ ਤੁਮਰੀ ਕਰਾਂ ਨਿਤ ਆਸਾ ਕਬ ਘਲ ਲਾਵੋਂਗੇ ਪ੍ਰਭ ਜੀ ਕਬ ਘਲ ਲਾਵੋਂਗੇ ਹਾਂ ਤੁਮਰੀ ਤੁਮਰੀ ਕਰੋ ਨਿਤ ਆਸਾ ਹਾਂ ਤੁਮਰੀ
ਤੁਮਰੀ ਕਰੋ ਨਿਤ ਆਸਾ ਤੁਮਰੀ ਕਰੋ ਨਿਤ ਆਸਾ
ਤੁਮਰੀ ਕਰੋ ਨਿਤ ਆਸਾ ਹਾਂ ਤੁਮਰੀ
ਕਰੋ ਨਿਤ ਆਸਾ ਤੁਮਰੀ ਕਰੋ ਨਿਤ ਆਸਾ
ਤੁਮਰੀ ਕਰੋ ਨਿਤ ਆਸਾ ਤੁਮਰੀ ਕਰੋ ਨਿਤ ਆਸਾ ਕਬ ਘਲ ਲਾਵੋਂਗੇ ਪ੍ਰਭ ਜੀ ਕਬ ਘਲ ਲਾਵੋਂਗੇ ਹਾਂ ਤੁਮਰੀ
ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਉਪਰੰਤ ਗੁਰਮਤ ਦੀਆਂ ਵਿਚਾਰਾਂ ਗੁਰ ਇਤਿਹਾਸ ਦੀ ਅੰਮ੍ਰਿਤਮਈ ਕਥਾ ਗੁਰੂ ਕਾ ਪਵਿੱਤਰ ਅੰਮ੍ਰਿਤ ਰੂਪ ਜਸ ਸਰਵਣ ਕਰ ਰਹੇ ਹੋ। ਰਹਿੰਦੇ ਸਮੇਂ ਨੂੰ ਵੀ ਸਫਲਾ ਕਰਨ ਵਾਸਤੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ, ਜਿਸ ਮਕਸਦ ਜਿਸ ਮਨੋਰਥ ਵਾਸਤੇ ਆਪਾਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਹਾਂ। ਆਪਣੇ ਹਿਰਦੇ ਗੁਰੂ ਕੀ ਪਵਿੱਤਰ ਬਾਣੀ, ਗੁਰੂ ਕੇ ਸ਼ਬਦ ਔਰ ਗੁਰਮਤਿ ਦੀ ਵਿਚਾਰ ਦੇ ਨਾਲ ਜੁੜ ਜਾਣ। ਹੁਣੇ ਆਪਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚੋਂ ਕਥਾ ਸਰਵਣ ਕੀਤੀ ਹੈ। ਸਰਵਣ ਕੀਤਾ ਹੈ ਕਿ ਸੰਗਤਾਂ ਬੜੀ ਸ਼ਰਧਾ ਬੜੇ ਸਤਿਕਾਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਜੋੜ ਮੇਲਾ ਮਨਾ ਰਹੀਆਂ ਹਨ। ਸਰਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਜੀਵਨ ਸੰਬੰਧੀ ਆਪਾਂ ਵਿਚਾਰ ਜੋ ਉਚੇਚੇ ਤੌਰ 'ਤੇ ਕੱਲ੍ਹ ਸ਼ੁਰੂ ਕੀਤੀ, ਅਤੇ ਕਿਵੇਂ ਆਪਨੇ ਬਚਪਨ ਦੀ ਅਵਸਥਾ ਵਿੱਚ ਹੀ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਵਰਦਾਨ ਪ੍ਰਾਪਤ ਕੀਤਾ, ਭਾਰੀ ਗੁਰ ਜਗ ਮੈਂ ਵਿਦਿਤੈ ਹੈ, ਬਾਣੀ ਕੋ ਬੋਹਿਤ ਵੱਡ ਹਵੈ ਹੈ। ਦੋਹਿਤਾ ਬਾਣੀ ਦਾ ਬੋਹਿਤਾ ਹੋਣ ਦਾ ਮਾਣ ਪ੍ਰਾਪਤ ਕੀਤਾ। ਫਿਰ ਵਕਤ ਆਇਆ, ਸਬੱਬ ਬਣਿਆ, ਜਦੋਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਹ ਵਰਦਾਨ ਪੂਰਾ ਹੋਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਕੇ ਮਾਨੋ ਸੰਸਾਰ ਦੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਇਹ ਬੋਹਿਥਾ ਤਿਆਰ ਕਰ ਦਿੱਤਾ। ਇਹ ਮਹਾਨ ਕਾਰਜ ਸੰਪੂਰਨ ਕਰਕੇ ਆਪਨੇ ਸੰਗਤਾਂ ਨੂੰ ਮੁਖਾਤਬ ਹੋ ਕੇ ਬਚਨ ਕਿਹਾ ਗੁਰਸਿੱਖਾਂ ਦਾ ਕਲਿਆਣ ਕਰਨ ਵਾਲੀ ਗੁਰਮਤਿ ਦੀ ਸਿੱਖਿਆ ਦ੍ਰਿੜ ਕਰਵਾਈ, ਸੀਖ ਲੱਗੇ ਸਭ ਕੋ ਤਬ ਦੇਵਨ, ਸ਼੍ਰੇ ਭਰੇ ਵਚ ਜਾਉ ਫੁਰਮਾਇਓ। ਕਲਿਆਣ ਦੇ ਨਾਲ ਭਰੇ ਹੋਏ ਜਗਿਆਸੂਆਂ ਦੀ ਗੁਰਸਿੱਖਾਂ ਦੀ ਕਲਿਆਣ ਕਰਨ ਵਾਲੇ ਵਚਨ, ਕਲਿਆਣਕਾਰੀ ਉਪਦੇਸ਼ ਸਤਿਗੁਰੂ ਜੀ ਆਪਣੀ ਮੁਬਾਰਕ ਰਸਨਾ ਤੋਂ ਗੁਰਸਿੱਖਾਂ ਨੂੰ ਦੇ ਰਹੇ ਨੇ। ਗ੍ਰੰਥ ਜਹਾਜ਼ ਸੋ ਭਾਉ ਜਲ ਕਹੋ, ਤਰ ਜਾਤ ਸੁਖੈਨ ਜਿੰਨੀ ਚਿਤ ਲਾਇਓ। ਜੇ ਤੁਹਾਨੂੰ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਬੋਹਿਥਾ ਜਹਾਜ਼ ਬਣਾ ਦਿੱਤਾ ਹੈ, ਜਿਹੜੇ ਗੁਰਸਿੱਖ ਸ਼ਬਦ ਰੂਪੀ ਬੋਹਿਥੇ ਉੱਪਰ ਸਵਾਰ ਹੋਣਗੇ, ਉਹ ਕਿਵੇਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਗੇ। ਫਿਰ ਸੁਖੈਨ ਹੀ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਣਗੇ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ। ਗੁਰੂ ਕਾ ਸ਼ਬਦ ਮਾਨੋ ਜਹਾਜ਼ ਰੂਪ ਹੈ। ਇਹ ਸੰਸਾਰ ਸੰਸਾਰ ਦਾ ਐਸਾ ਸਮੁੰਦਰ ਹੈ ਜਿਸਦਾ ਉਰਲਾ ਕੰਢਾ ਤੇ ਹੈ ਅਗਿਆਨਤਾ ਦਾ, ਔਰ ਪਾਰਲਾ ਕੰਢਾ ਹੈ ਪ੍ਰਭੂ ਮਿਲਾਪ ਦਾ। ਮੈਂ ਦੋਨਾਂ ਕਿਨਾਰਿਆਂ ਦੇ ਦਰਮਿਆਨ ਮਾਨੋ ਸੰਸਾਰ ਦਾ ਪਾਣੀ ਹੈ। ਇਹਦੇ ਵਿੱਚ ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਹਿਰਾਂ ਉੱਠਦੀਆਂ ਹਨ। ਸ਼ਬਦ ਸਪਰਸ਼ ਰੂਪ ਰਸਗੰਧ ਜਾਂ ਅਵਿਦਿਆ ਅਸਮਤਾ ਰਾਗ ਦਵੈਸ਼ ਅਭਿੰਨ ਵੇਸ਼ ਇਤਿਆਦਿਕ ਮਗਰਮੱਛ ਜੀਵ ਨੂੰ ਨਿਗਲਣ ਵਾਸਤੇ ਤਿਆਰ ਬੈਠੇ ਹਨ। ਭਰਮਾਂ ਦੀਆਂ ਘੁੰਮਣ ਘੇਰੀਆਂ ਹਨ, ਕਾਮ ਕ੍ਰੋਧ ਦੇ ਤੂਫਾਨ ਆਉਂਦੇ ਹਨ। ਸਤਸੰਗ ਜਿਵੇਂ ਕਿਸੇ ਨੇ ਸਮੁੰਦਰ ਤੋਂ ਪਾਰ ਹੋਣਾ ਹੋਵੇ, ਗੋਤਾ ਮਾਰ ਕੇ ਤਾਂ ਪਾਰ ਹੋ ਨਹੀਂ ਸਕਦਾ। ਜੇ ਯਤਨ ਕਰੇਗਾ ਜਾਂ ਤਾਂ ਇਸਨੂੰ ਲਹਿਰਾਂ ਘੇਰ ਲੈਣਗੀਆਂ, ਜਾਂ ਕਿਸੇ ਘੁੰਮਣ ਘੇਰੀ ਵਿੱਚ ਫਸ ਜਾਏਗਾ, ਜਾਂ ਉਸਨੂੰ ਕੋਈ ਭਿਆਨਕ ਮਗਰਮੱਛ ਦਿਗਲਣ ਲਏਗਾ। ਉਸਨੂੰ ਸਮੁੰਦਰ ਤੋਂ ਪਾਰ ਹੋਣ ਵਾਸਤੇ ਕਿਸੇ ਜਹਾਜ਼ ਉੱਪਰ ਸਵਾਰ ਹੋਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਵੀ ਜਹਾਜ਼ ਦੀ ਲੋੜ ਹੈ। ਨਦੀ ਤਰੰਦੜੀ ਮੈਂਡਾ ਖੋਜ ਨਾ ਕੁੰਭੈ, ਮੰਜ ਮੁਹੱਬਤ ਤੇਰੀ ਔ ਸਹਿਚਰਣੀ ਮੈਂਡਾ ਹੀਰਾ ਸੀਤਮ ਹਰ ਨਾਨਕ ਤੁਲਹਾ ਬੇੜੀ। ਗੁਰੂ ਕਾ ਸ਼ਬਦ, ਗੁਰੂ ਕੀ ਪਵਿੱਤਰ ਬਾਣੀ, ਇਹ ਜਹਾਜ਼ ਰੂਪ। ਜਿਹੜੇ ਇਸ ਸ਼ਬਦ ਰੂਪੀ ਜਹਾਜ਼ ਦਾ ਸਹਾਰਾ ਲੈਂਦੇ ਹਨ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਨ, ਉਹਨਾਂ ਨੂੰ ਆਸਾ ਤ੍ਰਿਸ਼ਨਾ ਚਿੰਤਾ ਦੀਆਂ ਲਹਿਰਾਂ ਨਹੀਂ ਘੇਰ ਸਕਦੀਆਂ। ਵਿੱਦਿਆ ਅਸਮਤਾ ਰਾਗ ਦੁਵੇਸ਼ ਇਹ ਮਗਰਮੱਛ ਨਹੀਂ ਨਿਗਲ ਸਕਦੇ। ਉਹ ਕਾਮ ਕ੍ਰੋਧ ਦੇ ਤੂਫਾਨਾਂ ਵਿੱਚ ਹੀ ਨਹੀਂ ਫਸਦੇ, ਭਰਮਾਂ ਦੀਆਂ ਘੁੰਮਣ ਘੇਰੀਆਂ ਤੋਂ ਬਚੇ ਰਹਿੰਦੇ ਹਨ। ਇਸ ਸ਼ਬਦ ਰੂਪੀ ਬੋਹੇ 'ਤੇ ਪ੍ਰਸਵਾਰ ਹੋ ਕੇ ਭਾਵ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਹ ਸੰਸਾਰੀ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਜਿਸ ਤੋਂ ਪਾਰ ਲੰਘਣਾ ਭਾਵੇਂ ਹੈ ਤਾਂ ਬੜਾ ਔਖਾ, ਪਰ ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾਹੇ ਤੇਰਾ ਛੱਡ ਜਾਹੇ, ਭਉ ਦਿਲ ਵਿਖਮ ਸੁਗਾਹ ਗੁਰਸਬਦੀ ਪਾਰ ਪਾਹੇ। ਗੁਰੂ ਦੇ ਸ਼ਬਦ ਦੀ ਬਰਕਤ ਦੁਆਰਾ ਜਗਿਆਸੂ ਇਸ ਸੰਸਾਰੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਗੁਰਸਿੱਖੋ, ਵੀ ਤੁਹਾਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਅਸੀਂ ਜਹਾਜ਼ ਤਿਆਰ ਕਰ ਦਿੱਤਾ ਹੈ। ਜਿਹੜੇ ਜਗਿਆਸੂ ਜਨ ਆਪਣੀਆਂ ਬਿਰਤੀਆਂ ਨੂੰ ਇਸ ਗੁਰਬਾਣੀ ਦੇ ਨਾਲ ਸ਼ਬਦ ਦੇ ਨਾਲ ਜੋੜ ਦੇਣਗੇ, ਉਹ ਸੁਖੈਨ ਹੀ ਇਸ ਭਵ ਸਾਗਰ ਤੋਂ ਪਾਰ ਹੋ ਜਾਣਗੇ। ਗ੍ਰੰਥ ਜਹਾਜ਼ ਸੋ ਭਉ ਜੁਲ ਕਹੋ, ਤਰ ਜਾਤ ਸੁਖੈਨ ਜਿਨੀ ਚਿਤ ਲਾਇਓ। ਸ਼ਬਦ ਦੇ ਨਾਲ ਆਪਣੀ ਬਿਰਤੀ ਨੂੰ ਜੋੜਨ ਵਾਲੇ, ਸ਼ਬਦ ਦੀ ਕਮਾਈ ਕਰਨ ਵਾਲੇ, ਉਹ ਲੰਘ ਜਾਣਗੇ ਸੰਸਾਰ ਸਾਗਰ ਤੋਂ ਪਾਰ। ਰਸਾਰ ਸੰਗਤ, ਇਉਂ ਸਤਿਗੁਰੂ ਜੀ ਦਾ ਕੇਵਲ ਆਪਣੇ ਪੈਰੋਕਾਰਾਂ ਆਪਣੇ ਗੁਰਸਿੱਖਾਂ ਉੱਪਰ ਹੀ ਨਹੀਂ, ਬਲਕਿ ਸੁੱਚੀ ਸਮੁੱਚੀ ਮਨੁੱਖਤਾ ਦੇ ਉੱਪਰ ਇਹ ਬਹੁਤ ਵੱਡਾ ਉਪਕਾਰ ਹੈ। ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ। ਸਾਰ ਸੰਗਤ ਵੈਸੇ ਤਾਂ ਉਹਨਾਂ ਦੇ ਉਪਕਾਰ ਜਿਸ ਤਰ੍ਹਾਂ ਕੱਲ੍ਹ ਵੀ ਅਰਜ਼ ਕੀਤੀ ਸੀ ਗਿਣੇ ਨਹੀਂ ਜਾ ਸਕਦੇ, ਪਰ ਇਹ ਉਪਕਾਰ ਤਾਂ ਐਸਾ ਹੈ ਜਿਸ ਦਾ ਇਵਜ਼ਾਨਾ ਪੂਰੀ ਮਨੁੱਖਤਾ ਚੁਕਾ ਹੀ ਨਹੀਂ ਸਕਦੀ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜਿਹੜਾ ਉਪਦੇਸ਼ ਹੈ ਇਹ ਕੇਵਲ ਗੁਰਸਿੱਖਾਂ ਵਾਸਤੇ ਹੀ ਨਹੀਂ, ਪ੍ਰਾਣੀ ਮਾਤਰ ਵਾਸਤੇ ਹੈ। ਸਾਰ ਸੰਗਤ, ਠੀਕ ਹੈ ਸੰਸਾਰ ਦੇ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਆਪਣੀ ਆਪਣੀ ਥਾਂ ਸਾਰਿਆਂ ਦੀ ਵਡਿਆਈ ਹੈ, ਸਾਰਿਆਂ ਦਾ ਹੀ ਸਤਿਕਾਰ ਕਰਨਾ ਬਣਦਾ ਹੈ। ਕਿਸੇ ਵੀ ਧਾਰਮਿਕ ਗ੍ਰੰਥ ਪ੍ਰਤੀ ਆਪਣੇ ਮਨ ਵਿੱਚ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ, ਔਰ ਨਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿਖਾਇਆ ਹੈ, ਔਰ ਨਾ ਹੀ ਉਹਨਾਂ ਨੇ ਕਿਸੇ ਧਰਮ ਸ਼ਾਸਤਰ ਨੂੰ ਨਿੰਦਿਆ ਹੈ। ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਨਾ ਉਹਨਾਂ ਨੇ ਵੇਦਾਂ ਦੀ ਨਿੰਦਿਆ ਕੀਤੀ ਹੈ, ਨਾ ਜੋ ਇਸਲਾਮ ਦੀਆਂ ਮੁਤਬਰਿਕ ਪੁਸਤਕਾਂ ਨੇ, ਕੁਰਾਨ, ਤੌਰੇਤ, ਅੰਜੀਲ, ਜੰਬੂਰ ਇਤਿਆਦਿਕ, ਸਤਿਗੁਰੂ ਜੀ ਨੇ ਉਹਨਾਂ ਪ੍ਰਤੀ ਕੋਈ ਅਪਸ਼ਬਦ ਵਰਤਿਆ ਹੈ, ਨਾ ਹੀ ਸ਼ਾਸਤਰਾਂ ਨੂੰ ਨਿੰਦਿਆ ਹੈ। ਬਲਕਿ ਸਤਿਗੁਰੂ ਜੀ ਤਾਂ ਫੁਰਮਾਨ ਕਰ ਰਹੇ ਨੇ ਵੀ ਸਾਰੇ ਹੀ ਧਰਮ ਸ਼ਾਸਤਰ ਨਾਮ ਦੀ ਵਡਿਆਈ ਦ੍ਰਿੜ ਕਰਵਾ ਰਹੇ ਨੇ। ਵੇਦ, ਪੁਰਾਨ, ਸਿਮਰਤ, ਸੁਧਾਖਿਰ, ਕਿੰਨੇ ਰਾਮ ਨਾਮ ਇੱਕ ਆਖਿਰ। ਦਰਅਸਲ ਇਹਨਾਂ ਨੂੰ ਪੜ੍ਹਨ ਦਾ ਲਾਭ ਤਾਂ ਹੀ ਹੈ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਜੋ ਵੇਦਾਂ ਦੇ ਵਿੱਚ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਬਿਆਨ ਕੀਤੀ ਗਈ ਹੈ, ਅਤੇ ਉਸ ਨਾਮ ਨੂੰ ਆਪਣੇ ਹਿਰਦੇ ਅੰਦਰ ਹੀ ਨਹੀਂ ਵਸਾਇਆ ਵਸਾਇਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾ ਹੀ ਫਿਰ ਇਹ ਜਿਉਂ ਬਿਤਾਲਿਆ। ਉਹ ਸਾਰ ਸੰਗ ਸਤਿਗੁਰੂ ਜੀ ਨੂੰ ਕਿਸੇ ਵੀ ਮਤ ਮੰਤਾਂਤਰ ਦੇ ਧਰਮ ਗ੍ਰੰਥ ਦੇ ਨਾਲ ਕੋਈ ਨਫ਼ਰਤ ਨਹੀਂ, ਉਹਨਾਂ ਨੇ ਕਿਸੇ ਨੂੰ ਛੁਟਿਆਇਆ ਨਹੀਂ, ਕਿਸੇ ਦੀ ਨਿੰਦਿਆ ਨਹੀਂ ਕੀਤੀ। ਪਰ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਟੇਟਸ ਜਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੁਰਾਤਬਾ ਹੈ, ਉਹ ਸਾਰਤੰਗ ਇਹਨਾਂ ਦੀ ਕਿਸੇ ਹੋਰ ਧਾਰਮਿਕ ਗ੍ਰੰਥ ਦੇ ਨਾਲ ਤੁਲਨਾ ਨਹੀਂ ਹੋ ਸਕਦੀ। ਕਿਉਂਕਿ ਸਤਿਗੁਰੂ ਜੀ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕੀਤੀ, ਨਾਲ ਆਪਣੀ ਬਾਣੀ ਰਲਾਈ, ਉਹਨਾਂ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਭਗਤਾਂ ਦੀ ਬਾਣੀ ਨੂੰ ਵੀ ਆਪਣੀ ਬਾਣੀ ਦੇ ਤੁਲ ਸਨਮਾਨ ਦਿੱਤਾ। ਜਿਹੜੇ ਭਗਤ ਹਿੰਦੁਸਤਾਨ ਦੇ ਅਲੱਹਦਾ ਅਲੱਹਦਾ ਇਲਾਕਿਆਂ ਵਿੱਚ ਰਹਿੰਦੇ ਸਨ, ਉਹਨਾਂ ਦਾ ਸੰਬੰਧ ਅਲੱਹਦਾ ਅਲੱਹਦਾ ਫਿਰਕਿਆਂ ਦੇ ਨਾਲ, ਅਲੱਹਦਾ ਅਲੱਹਦਾ ਜਾਤੀਆਂ ਦੇ ਨਾਲ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਫਰੀਦ ਜੀ ਮੁਸਲਮਾਨ ਸਨ, ਔਰ ਮੁਸਲਮਾਨ ਵੀ ਇਤਨੇ ਕੱਟੜ, ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਹੂੰ ਚੱਲ ਨਾ ਆਇਓ ਪੰਜੇ ਵਕਤ ਮਸੀਤ। ਫਰੀਦ ਜੀ ਤਾਂ ਕਹਿ ਰਹੇ ਨੇ ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਦ ਗੁਜ਼ਾਰ, ਜੋ ਸਿਰ ਸਾਈ ਨਾਨ ਵਹਿ ਸੋ ਸਿਰ ਕੱਪ ਉਤਾਰ। ਭਗਤ ਜੀ ਕਹਿ ਰਹੇ ਨੇ ਜਿਹੜਾ ਸਿਰ ਰੱਬ ਅੱਗੇ ਸਿਜਦਾ ਨਹੀਂ ਕਰਦਾ ਉਹ ਸਿਰ 'ਤੇ ਕਲਮ ਕਰ ਦੇਣਾ ਚਾਹੀਦਾ, ਐਸਾ ਉਹਨਾਂ ਦਾ ਅਕੀਦਾ ਹੈ। ਇਤਨੀ ਕਰੜੀ ਗੱਲ ਤਾਂ ਸ਼ਾਇਦ ਕੁਰਾਨ ਵਿੱਚ ਵੀ ਨਾ ਲਿਖੀ ਹੋਵੇ, ਪਰ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਇਹ ਗੱਲ ਦੇਖੀ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰੀਦ ਜੀ ਦੀ ਬਾਣੀ ਵੀ ਪ੍ਰਵਾਨ ਕਰ ਲਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਸਨੂੰ ਦਰਜ ਕਰ ਲਿਆ। ਭਗਤ ਭਿਖਣ ਜੀ ਦੀ ਬਾਣੀ ਦਰਜ ਕਰ ਲਈ, ਸਰ ਸੰਗਤ। ਦੇਖੋ ਹਿੰਦੁਸਤਾਨ ਦਾ ਸਮਾਜ ਉਸ ਵਕਤ ਵਰਨ ਵੰਡ ਵਿੱਚ ਜਗੜਿਆ ਪਿਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਔਰ ਸ਼ੂਦਰ। ਸਤਿਗੁਰੂ ਜੀ ਨੇ ਬ੍ਰਾਹਮਣਾਂ ਨਾਲ ਵੀ ਵਿਤਕਰਾ ਨਹੀਂ ਕੀਤਾ। ਭਗਤ ਜੈ ਦੇਵ ਜੀ ਉਹ ਬ੍ਰਾਹਮਣ ਸਨ, ਜਿਹੜੇ ਛੱਤਰੀ ਸਨ, ਸਤਿਗੁਰੂ ਜੀ ਨੇ ਉਹਨਾਂ ਦੀ ਬਾਣੀ ਨੂੰ ਵੀ ਆਪਣੀ ਬਾਣੀ ਦੇ ਤੁਲ ਸਨਮਾਨ ਬਖਸ਼ਿਆ। ਪੀਪਾ ਜੀ ਉਹ ਛੱਤਰੀ ਸਨ, ਉਹ ਰਾਜੇ ਸਨ ਆਪਣੇ ਇਲਾਕੇ ਦੇ। ਜੇ ਇਸ ਵਰਣਨ ਵੰਡ ਦੇ ਹਿਸਾਬ ਨਾਲ ਦੇਖਿਆ ਜਾਵੇ ਸਾਡੇ ਸਾਰੇ ਗੁਰੂ ਸਾਹਿਬਾਨ ਛੱਤਰੀ ਸਨ। ਭਗਤ ਤ੍ਰਿਲੋਚਨ ਜੀ ਜੈਸੇ, ਭਗਤ ਧੰਨਾ ਜੀ ਜੈਸੇ ਵੈਸ਼, ਉਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰ ਲਈ ਗਈ, ਜਿਨ੍ਹਾਂ ਨੂੰ ਸਮਾਜ ਨੇ ਘਿਰਨਾ ਦੀ ਨਿਗਾਹ ਦੇ ਨਾਲ ਦੇਖਿਆ, ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ। ਭਗਤ ਰਵਿਦਾਸ ਜੀ ਚਮਿਆਰ ਸਨ, ਕਬੀਰ ਜੀ ਜੁਲਾਹੇ ਸਨ, ਭਗਤ ਨਾਮਦੇਵ ਜੀ ਛੀਂਬੇ ਸਨ, ਜਿਨ੍ਹਾਂ ਨਾਲ ਜਾਤ ਅਭਿਮਾਨੀਆਂ ਨੇ ਘਿਰਣਾ ਕੀਤੀ। ਉਹ ਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਬਾਣੀ ਨੂੰ ਵੀ ਆਪਣੀ ਬਾਣੀ ਦੇ ਤੁਲ ਸਨਮਾਨ ਦਿੱਤਾ। ਔਰ ਸਤਿਗੁਰੂ ਜੀ ਨੇ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਨ ਤੋਂ ਬਾਅਦ ਗੁਰਸਿੱਖਾਂ ਨੂੰ ਇਹ ਨਹੀਂ ਕਿਹਾ ਇਹਦੇ ਵਿੱਚੋਂ ਕੇਵਲ ਸਾਡੀ ਬਾਣੀ ਹੀ ਸਤਿਕਾਰ ਦੇ ਨਾਲ ਪੜ੍ਹਨੀ ਹੈ। ਗੁਰਸਿੱਖ ਜਿਸ ਅਦਬ ਦੇ ਨਾਲ, ਜਿਸ ਸਤਿਕਾਰ ਦੇ ਨਾਲ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦਾ ਹੈ, ਸਾਰ ਸੰਗਤ ਉਸੇ ਹੀ ਅਦਬ ਉਸੇ ਹੀ ਸਤਿਕਾਰ ਦੇ ਨਾਲ ਭਗਤਾਂ ਦੀ ਬਾਣੀ ਵੀ ਪੜ੍ਹੀ ਜਾਂਦੀ ਹੈ। ਜਦੋਂ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਜੇ ਹੁਕਮਨਾਮਾ ਭਗਤਾਂ ਦੀ ਬਾਣੀ ਵਿੱਚੋਂ ਆ ਜਾਵੇ, ਫਿਰ ਉਸ ਨੂੰ ਵੀ ਗੁਰੂ ਦਾ ਹੁਕਮ ਸਮਝ ਕੇ ਗੁਰਸਿੱਖ ਸਵੀਕਾਰ ਕਰ ਲੈਂਦਾ ਹੈ, ਉਹਦੇ ਅੱਗੇ ਵੀ ਆਪਣਾ ਮਸਤਕ ਝੁਕਾ ਦਿੰਦਾ ਹੈ। ਫਿਰ ਸਾਰ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਨਾ ਤਾਂ ਕੇਵਲ ਗੁਰਸਿੱਖਾਂ ਵਾਸਤੇ ਹੈ, ਨਾ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਹੈ, ਔਰ ਨਾ ਕਿਸੇ ਖਾਸ ਵਰਣ ਵਾਸਤੇ ਹੈ, ਨਾ ਕਿਸੇ ਜਾਤੀ ਵਿਸ਼ੇਸ਼ ਵਾਸਤੇ ਹੈ। ਇਹ ਤਾਂ ਪ੍ਰਾਣੀ ਮਾਤਰ ਵਾਸਤੇ ਸਾਂਝਾ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚਾਹੋ ਵਰਣਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਮਾਂਝਾ। ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਤਉ ਵਰਣਾ ਕਉ ਸਾਂਝਾ, ਉਪਦੇਸ਼ ਸ਼੍ਰੀ ਗੁਰੂ, ਹਾਂ ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ। ਉਪਦੇਸ਼ ਸ਼੍ਰੀ ਗੁਰੂ, ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ, ਸਾਰ ਸੰਗਤ ਪੂਰੀ ਮਨੁੱਖਤਾ ਨੂੰ ਸਤਿਗੁਰੂ ਜੀ ਦਾ ਦਿੱਤਾ ਹੋਇਆ ਇਹ ਸੰਦੇਸ਼ ਹੈ। ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਨੁੱਖਤਾ ਦੇ ਉੱਪਰ ਸਭ ਤੋਂ ਵੱਡਾ ਉਪਕਾਰ ਹੈ। ਜਿਵੇਂ ਮਹਾਨ ਕਾਰਜ ਸੰਪੂਰਨ ਹੋ ਗਿਆ, ਫਿਰ ਇਹਨਾਂ ਦਾ ਪ੍ਰਕਾਸ਼ ਕਿੱਥੇ ਕੀਤਾ? ਜਿਹੜਾ ਟਿਕਾਣਾ, ਜਿਹੜਾ ਮੰਦਰ ਸਤਿਗੁਰੂ ਜੀ ਨੇ ਉਚੇਚੇ ਤੌਰ 'ਤੇ ਅੰਮ੍ਰਿਤ ਸਰੋਵਰ ਦੇ ਦਰਮਿਆਨ ਵਿੱਚ ਤਿਆਰ ਕਰਵਾਇਆ, ਉਹ ਸਾਰੀ ਸ਼ੁਰੂ ਹੋ ਗਈ ਹੈ। ਬੜਾ ਸੁੰਦਰ ਹਰਿਮੰਦਰ ਤਿਆਰ ਹੋ ਚੁੱਕਾ ਹੈ। ਸੰਗਤਾਂ ਦੇ ਮਨ ਵਿੱਚ ਇਹ ਨਿਸ਼ਚਾ ਹੈ ਕਿ ਸਤਿਗੁਰੂ ਜੀ ਨੇ ਇਸ ਨੂੰ ਆਪਣੀ ਰਿਹਾਇਸ਼ ਗਾਹ ਬਣਾਉਣਾ ਹੈ। ਇੱਥੇ ਬੈਠ ਕੇ ਸਤਿਗੁਰੂ ਜੀ ਆਪ ਸੰਗਤਾਂ ਨੂੰ ਦਰਸ਼ਨ ਬਖਸ਼ਿਆ ਕਰਨਗੇ। ਪਰ ਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਚ ਕੋਈ ਹੋਰ ਹੈ। ਉਸ ਮੰਦਰ ਦੇ ਵਿੱਚ, ਜਿਹੜਾ ਕਿਸੇ ਦੇਵੀ ਦਾ ਮੰਦਰ ਨਹੀਂ, ਕਿਸੇ ਦੇਵਤੇ ਦਾ ਮੰਦਰ ਨਹੀਂ, ਜਿਹੜਾ ਹਰੀ ਮੰਦਰ ਹੈ। ਅੱਜ ਆਪਾਂ ਉਸਨੂੰ ਫਖਰ ਦੇ ਨਾਲ ਗੋਲਡਨ ਟੈਂਪਲ ਕਹਿੰਦੇ ਹਾਂ, ਸਵਰਨ ਮੰਦਰ। ਉਹ ਸਾਰ ਸੰਗਤ ਉਸਦੀ ਵਡਿਆਈ ਇਸ ਕਰਕੇ ਨਹੀਂ ਕਿ ਉਹਦੀਆਂ ਕੰਧਾਂ ਦੇ ਉੱਪਰ ਸੋਨਾ ਲੱਗਿਆ ਹੈ, ਇਸ ਕਰਕੇ ਗੁਰਸਿੱਖਾਂ ਵਾਸਤੇ ਉਸਦਾ ਵਿਸ਼ੇਸ਼ ਸਥਾਨ ਹੈ, ਗੁਰਸਿੱਖਾਂ ਦੇ ਮਨ 'ਚ ਉਸਦਾ ਵਿਸ਼ੇਸ਼ ਸਤਿਕਾਰ ਹੈ। ਇਹ ਸੋਨੇ ਦੀ ਸੇਵਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਵਿੱਚ ਕਰਵਾਈ। ਇਹ ਸਵਰਨ ਮੰਦਰ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਣਿਆ, ਉਸ ਤੋਂ ਪਹਿਲਾਂ ਹਰੀ ਮੰਦਰ ਸੀ, ਅੱਜ ਵੀ ਹਰੀ ਮੰਦਰ ਹੀ ਹੈ। ਸਵਰਨ ਮੰਦਰ ਤਾਂ ਸੰਸਾਰ 'ਤੇ ਪ੍ਰਸਿੱਧ ਹੋ ਗਿਆ, ਉੱਥੇ ਸੋਨਾ ਲੱਗਿਆ ਹੋਣ ਕਰਕੇ। ਉਸਦਾ ਨਾਮ ਗੋਲਡਨ ਟੈਂਪਲ ਨਹੀਂ, ਸਵਰਨ ਮੰਦਰ ਨਹੀਂ, ਉਹ ਹਰੀ ਮੰਦਰ ਹੈ। ਔਰ ਐਸਾ ਠਿਕਾਣਾ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਜਿੱਥੇ ਆਉਣ 'ਤੇ ਕਿਸੇ ਨੂੰ ਵਰਜਿਆ ਨਹੀਂ ਜਾਂਦਾ, ਜਿਸ ਦੇ ਚਾਰ ਦਰਵਾਜ਼ੇ ਸਭਨਾਂ ਵਾਸਤੇ ਖੁੱਲ੍ਹੇ ਨੇ। ਵੀਰ ਜੇ ਦਰ ਆਪਤ ਜਾਤ 'ਤੇ ਉਹ ਹਟਕਾ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿੱਥੇ ਸਭਨਾਂ ਨੂੰ ਸਨਮਾਨ ਮਿਲਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਕਿਸੇ ਵਾਸਤੇ ਕੋਈ ਬੰਦਿਸ਼ ਨਹੀਂ, ਭਾਵੇਂ ਉੱਥੇ ਬ੍ਰਹਮਚਾਰੀ ਆਵੇ, ਗ੍ਰਹਿਸਥੀ ਆਵੇ, ਬਾਣਪ੍ਰਸਥ ਆਵੇ, ਭਾਵੇਂ ਸੰਨਿਆਸੀ ਆ ਜਾਵੇ, ਬ੍ਰਾਹਮਣ ਆ ਜਾਵੇ, ਖੱਤਰੀ ਆ ਜਾਵੇ, ਵੈਸ਼ ਆ ਜਾਵੇ, ਭਾਵੇਂ ਸ਼ੂਦਰ ਆ ਜਾਵੇ, ਹਿੰਦੂ ਆ ਜਾਵੇ, ਭਾਵੇਂ ਮੁਸਲਮਾਨ ਆ ਜਾਵੇ, ਈਸਾਈ ਆ ਜਾਵੇ, ਬੋਧੀ, ਜੈਨੀ, ਪਾਰਸੀ ਆ ਜਾਵੇ, ਸਿੱਖ ਆ ਜਾਵੇ, ਸਿੱਖ ਦਾ ਵੈਰੀ ਵੀ ਆ ਜਾਵੇ, ਉਸ ਨੂੰ ਵੀ ਨਹੀਂ ਵਰਜਿਆ ਜਾਂਦਾ। ਉਹ ਹਰਿਮੰਦਰ ਜਿਸ ਦੀ ਉਪਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਜਿਹੜਾ ਆਪਣੀ ਮਿਸਾਲ ਆਪ ਹੀ ਹੈ, ਉਹ ਸਾਰ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਚਨ। ਜੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੰਬੰਧ ਵਿੱਚ ਦੇਖੀਏ, ਇਹਦੇ ਵਿੱਚ ਕੋਈ ਅਤਕਥ ਨਹੀਂ,
ਜਿੱਠੇ ਸਭੇ ਥਾਵ ਨਹੀਂ ਤੁਲਦੇ ਆ, ਸਭੇ ਥਾਵ ਨਹੀਂ ਤੁਲਦੇ ਆ। ਸਭੇ ਸਾਵ ਨਹੀਂ ਤੁਲਦੇ ਆ, ਸਭੇ ਸਾਵ ਨਹੀਂ ਤੁਲਦੇ ਆ।
ਅਤ ਉੱਚਾ ਤਾ ਕਾ ਦਰਬਾਰਾ, ਅੰਤ ਨਾਹੀਂ ਕਿਛ ਪਾਰਾ ਬਾਰਾ, ਕੋਟ 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 ਲਗਤਾਵੈ, ਇੱਕ ਤਿਲ ਤਾ ਕਾ ਮਹਿਲ ਨਾ ਪਾਵੇ। ਜਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਉਹ ਹਰਿਮੰਦਰ ਜਿਹੜਾ ਸੰਗਤਾਂ ਸੋਚ ਰਹੀਆਂ ਸਨ ਕਿ ਸਤਿਗੁਰੂ ਜੀ ਨੇ ਆਪਣਾ ਟਿਕਾਣਾ ਬਣਾਇਆ ਹੈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਹਰਿਮੰਦਰ ਦੇ ਵਿੱਚ ਉਸ ਪੋਥੀ ਪਰਮੇਸ਼ਰ ਕਾ ਥਾਨ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ। ਸਾਰ ਸੰਗਤ, ਇਉਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਉਪਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਔਰ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪਾਦਨ। ਵੈਸੇ ਵੀ ਉਹਨਾਂ ਨੇ ਸੰਗਤਾਂ ਦੀਆਂ ਕਾਰ ਭੇਟਾਵਾਂ ਸਪਲੀਆਂ ਕਰਨੀਆਂ ਕਰਨ ਵਾਸਤੇ ਔਰ ਪਰਉਪਕਾਰ ਹਿੱਤ ਹੋਰ ਬਹੁਤ ਸਾਰੀਆਂ ਬਾਉਲੀਆਂ ਸਰੋਵਰ ਸੰਗਤਾਂ ਦੀ ਸਹੂਲਤ ਵਾਸਤੇ ਬੜੇ ਸੁੰਦਰ ਮੰਦਰ ਤਿਆਰ ਕੀਤੇ। ਹਾਲਾਂਕਿ ਉਹ ਸਾਰ ਸੰਗਤ ਉਹਨਾਂ ਦਾ ਜਿਹੜਾ ਅਸਲੀ ਮਨੋਰਥ ਉਹ ਤਾਂ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾਉਣ ਦਾ ਹੀ ਸੀ, ਪਰ ਸਾਰ ਸੰਗਤ ਸਾਡੇ ਗੁਰੂ ਸਾਹਿਬਾਨ ਨੇ ਜੀਵਨ ਦੇ ਹਰ ਖੇਤਰ ਦੇ ਵਿੱਚ ਸਾਡਾ ਮਾਰਗ ਦਰਸ਼ਨ ਕੀਤਾ। ਕੋਈ ਪੱਖ ਐਸਾ ਨਹੀਂ ਜਿਸ ਨੂੰ ਸਾਡੇ ਗੁਰੂ ਸਾਹਿਬਾਨ ਨੇ ਨਜ਼ਰਅੰਦਾਜ਼ ਕੀਤਾ ਹੋਵੇ। ਸਾਰ ਸੰਗਤ ਜੇ ਆਪਾਂ ਇੱਕ ਤਾਂ ਆਪਾਂ ਇਤਿਹਾਸ ਵੈਸੇ ਹੀ ਪੜ੍ਹਦੇ ਹਾਂ ਜਿਸ ਤਰ੍ਹਾਂ ਕੋਈ ਕਥਾ ਪੜ੍ਹ ਲਈ, ਕੋਈ ਕਹਾਣੀ ਪੜ੍ਹ ਲਈ, ਇੱਕ ਉਸਦੀ ਪੜਚੋਲ ਹੁੰਦੀ ਹੈ, ਉਹਦੇ ਪਿੱਛੇ ਇਤਿਹਾਸ ਦੀ ਹਰ ਘਟਨਾ ਦੇ ਪਿੱਛੇ ਕੋਈ ਸੰਦੇਸ਼ ਛੁਪਿਆ ਹੁੰਦਾ। ਸਿਆਣੇ ਬੰਦੇ ਉਸ ਗੱਲ ਵੱਲ ਧਿਆਨ ਦਿੰਦੇ ਨੇ ਕਿ ਸਤਿਪੁਰਸ਼ਾਂ ਗੁਰੂ ਪੀਰਾਂ ਦੀ ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਜੇ ਕੋਈ ਘਟਨਾ ਹੈ ਉਸ ਤੋਂ ਜਗਿਆਸੂਆਂ ਨੂੰ ਜਾਂ ਉਹਨਾਂ ਦੇ ਪੈਰੋਕਾਰਾਂ ਨੂੰ ਪ੍ਰੇਰਨਾ ਕੀ ਮਿਲਦੀ ਹੈ, ਉਸ ਘਟਨਾ ਦੇ ਪਿੱਛੇ ਉਹਨਾਂ ਦਾ ਮੈਸੇਜ ਕੀ ਹੈ। ਸਾਰ ਸੰਗਤ, ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੇ ਕਿਸੇ ਨੂੰ ਬਾਕਾਇਦਾ ਤੌਰ 'ਤੇ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ ਜਾਂ ਜੇ ਕਿਸੇ ਨੇ ਉਚੇਚੇ ਤੌਰ 'ਤੇ ਉਹਨਾਂ ਦੇ ਪਾਸੋਂ ਆ ਕੇ ਉਪਦੇਸ਼ ਦੀ ਸਭ ਤੋਂ ਪਹਿਲਾਂ ਯਾਚਨਾ ਕੀਤੀ, ਉਹ ਸਿੱਖ ਕੌਣ ਸਨ? ਇੱਕ ਤਾਂ ਮਲਸੀਹਾਂ ਨਗਰ ਦੇ ਰਹਿਣ ਵਾਲਾ ਭਾਈ ਭਾਗੀਰਥ, ਔਰ ਦੂਸਰਾ ਲਾਹੌਰ ਦੇ ਰਹਿਣ ਵਾਲਾ ਇੱਕ ਬਹੁਤ ਵੱਡਾ ਸ਼ਾਹੂਕਾਰ, ਇੱਕ ਬਹੁਤ ਵੱਡਾ ਸੌਦਾਗਰ ਜਿਸਦਾ ਇਤਿਹਾਸ 'ਚ ਨਾਮ ਭਾਈ ਮਨਸੁੱਖ ਹੁੰਦਾ ਹੈ। ਠੀਕ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਕਿਰਤ ਕਰਨ ਦੀ ਜਾਚ ਸਿਖਾਈ ਵੀ ਕਿਰਤ ਕਰੋ, ਦਸਵੰਧ ਕੱਢੋ, ਗੁਰੂ ਦੇਖੇ ਜਿਹੜੀ ਦਸਾਂ ਨੌਹਾਂ ਦੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਭਾਵੇਂ ਰੁੱਖਾ ਮਿੱਸਾ ਵੀ ਪ੍ਰਾਪਤ ਹੋ ਜਾਵੇ ਖਾਣ ਵਾਸਤੇ, ਉਹ ਹੀ ਅੰਮ੍ਰਿਤ ਹੈ। ਦੂਸਰੇ ਪਾਸੇ ਜਿਹੜੀ ਬੇਈਮਾਨੀ ਦੀ ਕਿਰਤ ਹੈ, ਗਰੀਬਾਂ ਦੀ ਰਤਨ ਚੋੜ ਕੇ ਇਕੱਠੀ ਕੀਤੀ ਹੋਈ ਮਾਇਆ, ਉਹਦੇ ਨਾਲ ਭਾਵੇਂ ਖਾਣ ਵਾਸਤੇ ਜਾਂ ਲੋਕਾਂ ਨੂੰ ਖਵਾਉਣ ਵਾਸਤੇ 36 ਪ੍ਰਕਾਰ ਦੇ ਖਟਰਸ ਭੋਜਨ ਵੀ ਕਿਉਂ ਨਾ ਹੋਣ, ਉਹ ਵੀ ਜ਼ਹਿਰ ਦੇ ਤੁਲ ਹੀ ਨੇ। ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ, ਗ੍ਰਹਿ ਸਾਗਤ 36 ਪ੍ਰਕਾਰ ਅਤੇ ਬਿਖੂ ਸਮਾਨ। ਭਗਤ ਜਨਾ ਕਾ ਲੂਗਰਾ ਉੜ ਨਗਨ ਨਾ ਹੋਈ, ਸਾਗਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਕਿਰਤ ਕਰਨ ਵਾਸਤੇ ਪ੍ਰੇਰਿਆ। ਇਸ ਦਾ ਭਾਵ ਇਹ ਨਹੀਂ ਕਿ ਕੇਵਲ ਮੁਸ਼ਕਤ ਹੀ ਕਰਨੀ ਹੈ, ਮਜ਼ਦੂਰੀ ਹੀ ਕਰਨੀ ਹੈ। ਉਹ ਸਾਰ ਸੰਗਤ ਨੇਕ ਨੀਅਤੀ ਦੀ ਕਿਰਤ ਵਿੱਚ ਵਪਾਰ ਵੀ ਹੋ ਸਕਦਾ ਹੈ। ਨੇਕ ਨੀਅਤੀ ਦੇ ਨਾਲ ਕੋਈ ਸਰਕਾਰੀ ਨੌਕਰੀ ਵੀ ਕੀਤੀ ਜਾ ਸਕਦੀ ਹੈ, ਕਿਸੇ ਬਹੁਤ ਵੱਡੇ ਮੁਰਾਤਬੇ 'ਤੇ ਰਹਿ ਕੇ ਵੀ ਆਪਣੇ ਵਿਵਹਾਰਕ ਫਰਜ਼ ਨੂੰ ਨੇਕ ਨੀਅਤੀ ਦੇ ਨਾਲ ਨਿਭਾਇਆ ਜਾ ਸਕਦਾ ਹੈ। ਗੱਲ ਨੀਅਤ ਦੀ ਹੈ, ਉਹ ਮਜ਼ਦੂਰੀ ਵੀ ਹੋ ਸਕਦੀ ਹੈ, ਵਪਾਰ ਵੀ ਹੋ ਸਕਦਾ ਹੈ, ਦੁਨੀਆ ਦਾ ਕੋਈ ਵੱਡਾ ਮੁਰਾਤਬਾ ਵੀ ਹੋ ਸਕਦਾ ਹੈ, ਰਾਜ ਭਾਗ ਵੀ ਹੋ ਸਕਦਾ ਹੈ, ਪਾਤਸ਼ਾਹੀ ਵੀ ਹੋ ਸਕਦੀ ਹੈ। ਉਹ ਸਾਰ ਸੰਗਤ ਸਾਡੇ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਸਿਰਮੌਰ ਬਣਾਇਆ ਹੈ, ਸਾਨੂੰ ਸਤਿਗੁਰੂ ਜੀ ਨੇ ਸਰਦਾਰੀਆਂ ਬਖਸ਼ੀਆਂ ਨੇ। ਇਹ ਸਰਦਾਰੀਆਂ ਇਕੱਲੀ ਮਜ਼ਦੂਰੀ ਦੇ ਨਾਲ ਨਹੀਂ ਮਿਲਦੀਆਂ, ਸਾਨੂੰ ਸਤਿਗੁਰੂ ਜੀ ਨੇ ਨਸੀਹਤ ਕੀ ਦਿੱਤੀ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਵਿਭੂਤ ਲਗਾਵੋ। ਸਾਨੂੰ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਨੋ ਗਿਆਨ ਦੇ ਸਾਗਰ ਨੇ, ਇਹਨਾਂ ਨੂੰ ਸਾਡੇ ਰਹਿਬਰ ਬਣਾਇਆ ਹੈ। ਉਹ ਸਾਰ ਸੰਗ ਜਿਸ ਦਾ ਗੁਰੂ ਗ੍ਰੰਥ ਹੋਵੇ, ਜਿਹੜਾ ਬਾਕਾਇਦਾ ਤੌਰ 'ਤੇ ਗਿਆਨ ਨੂੰ ਆਪਣਾ ਗੁਰੂ ਤਸਲੀਮ ਕਰ ਲਵੇ, ਫਿਰ ਉਹ ਨਾ ਤਾਂ ਅਗਿਆਨਤਾ ਦੇ ਹਨੇਰੇ 'ਚ ਠੇਡੇ ਖਾ ਸਕਦਾ ਹੈ, ਨਾ ਉਹ ਕੋਈ ਗਵਾਰ ਕੋਈ ਅਨਪੜ੍ਹ ਹੋ ਸਕਦਾ ਹੈ। ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਬਖਸ਼ਿਆ ਹੈ, ਸਾਨੂੰ ਐਜੂਕੇਸ਼ਨ ਬਖਸ਼ੀ ਹੈ। ਅੱਜ ਸੰਸਾਰ 'ਤੇ ਜਿਹਨਾਂ ਕੌਮਾਂ ਦਾ ਬੋਲਬਾਲਾ ਹੈ, ਉਹਨਾਂ ਦੇ ਪਾਸ ਗਿਆਨ ਹੈ, ਉਹਨਾਂ ਦੇ ਪਾਸ ਤਾਲੀਮ ਹੈ, ਉਹਨਾਂ ਦੇ ਪਾਸ ਸਕਿੱਲ ਹੈ, ਉਹਨਾਂ ਦੇ ਪਾਸ ਦੁਨੀਆਂ ਦੇ ਵੱਡੇ ਵੱਡੇ ਬਿਜ਼ਨਸ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਹਿਲਾ ਸਿੱਖ ਜਿਹੜਾ ਬਾਕਾਇਦਾ ਤੌਰ 'ਤੇ ਸਿੱਖ ਬਣਿਆ ਹੈ, ਉਹ ਬਹੁਤ ਵੱਡਾ ਸੌਦਾਗਰ ਹੈ, ਜਿਸ ਦਾ ਹਜ਼ਾਰਾਂ ਮੀਲਾਂ ਦੂਰ ਤੱਕ ਵਪਾਰ ਹੈ। ਇਹ ਸੰਗਲਾ ਦੀਪ ਦੇ ਵਿੱਚ ਜਾਂਦਾ ਹੈ, ਉੱਥੇ ਆਪਣਾ ਵਪਾਰ ਕਰਦਾ ਹੈ, ਉੱਥੋਂ ਦੇ ਰਾਜੇ ਸ਼ਿਵਨਾਭ ਨੂੰ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੁਰੀਦ ਬਣਾ ਦਿੰਦਾ ਹੈ। ਆਰਥਿਕ ਪੱਖੋਂ ਵੀ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਖੁਸ਼ਹਾਲ ਦੇਖਿਆ ਚਾਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੇਵਲ ਗੁਰਮਤ ਦਾ ਹੀ ਕੇਂਦਰ ਨਹੀਂ ਬਣਾਇਆ, ਹਾਲਾਂਕਿ ਸ਼ਹਿਰ ਦੀ ਸਿਰਜਣਾ ਨੂੰ ਜਾਂ ਸ਼ਹਿਰ ਦੀ ਸਥਾਪਨਾ ਨੂੰ ਵੀ ਬਹੁਤਾ ਲੰਮਾ ਸਮਾਂ ਨਹੀਂ ਹੋਇਆ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਨਗਰ ਦੀ ਮੋਹੜੀ ਕੱਢੀ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਸ਼ਹਿਰ ਦੀ ਵਸੋਂ ਬਹੁਤ ਸੰਘਣੀ ਹੋ ਗਈ। ਇਸੇ ਕਰਕੇ ਤਾਂ ਜ਼ਿਕਰ ਆਉਂਦਾ ਹੈ ਨਾ ਗੁਰਬਾਣੀ ਦੇ ਵਿੱਚ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਔਰ ਸਤਿਗੁਰੂ ਜੀ ਨੇ ਉਚੇਚੇ ਤੌਰ 'ਤੇ ਇਸ ਪਾਸੇ ਤਵੱਜੋ ਦਿੱਤੀ। ਜੇ ਕਿਸੇ ਸਿੱਖ ਨੇ ਆ ਕੇ ਬੇਨਤੀ ਕਰਨੀ, ਮਹਾਰਾਜ ਆਪ ਕਿਰਪਾ ਕਰੋ, ਕਾਰੋਬਾਰ ਬਖਸ਼ੋ, ਸਤਿਗੁਰੂ ਜੀ ਨੇ ਪੁੱਛਣਾ ਵੀ ਤੇਰੇ ਕਿਤਨੇ ਪੁੱਤਰ ਨੇ, ਕਿਸੇ ਨੇ ਬੇਨਤੀ ਕਰਨੀ ਮਹਾਰਾਜ ਆਪ ਦੀ ਬਖਸ਼ਿਸ਼ ਹੈ, ਚਾਰ ਸਾਹਿਬਜ਼ਾਦੇ ਨੇ, ਆਪਣੇ ਚਾਰ ਪੁੱਤਰ ਬਖਸ਼ੇ ਨੇ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਗਿਆ ਕਰਨੀ ਵੀ ਦੋ ਨੂੰ ਰੱਖ ਆਪਣੇ ਪਾਸ, ਔਰ ਦੋ ਨੂੰ ਇੱਥੇ ਭੇਜ ਦੇ, ਇੱਥੇ ਅਸੀਂ ਬਾਜ਼ਾਰ ਬਣਾਇਆ, ਉਹ ਇੱਥੇ ਆ ਕੇ ਆਪਣਾ ਕਾਰੋਬਾਰ ਕਰੇਗਾ। ਜੇ ਕਿਸੇ ਨੇ ਅਰਜ਼ ਕਰਨੀ ਮਹਾਰਾਜ ਦੋ ਪੁੱਤਰ ਨੇ, ਫਿਰ ਉਸਨੂੰ ਹੁਕਮ ਕਰਨਾ ਇੱਕ ਪੁੱਤਰ ਨੂੰ ਆਪਣੇ ਪਾਸ ਰੱਖ, ਦੂਸਰੇ ਨੂੰ ਇੱਥੇ ਭੇਜ ਦੇ, ਆਪਣਾ ਇੱਥੇ ਆ ਕੇ ਕਾਰੋਬਾਰ ਕਰੇ। ਉਹ ਸਾਰੇ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਉਹਨਾਂ ਦੇ ਸਰੀਰ ਦੇ ਹੁੰਦਿਆਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਪਾਰ ਤੱਕ ਬਹੁਤ ਵੱਡਾ ਕੇਂਦਰ ਬਣ ਗਿਆ। ਇੱਥੇ ਬਸ ਨਹੀਂ, ਸਾਰ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਦੂਰ ਦੂਰ ਇਲਾਕਿਆਂ ਦੇ ਵਿੱਚ ਜੋ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ, ਉੱਥੇ ਨਾਲ ਨਾਲ ਇਹ ਵੀ ਹੁਕਮ ਕੀਤਾ ਵੀ ਉੱਥੇ ਆਪਣਾ ਵਪਾਰ ਵੀ ਕਰੋ, ਆਪਣੀ ਕਿਰਤ ਵੀ ਕਰੋ। ਹੁਣ ਸਤਿਗੁਰੂ ਜੀ ਦੇ ਸਿੱਖ ਕਾਬਲ, ਕੰਧਾਰ, ਗਜ਼ਨੀ ਤੱਕ ਜਾ ਕੇ ਗੁਰਮਤ ਦਾ ਪ੍ਰਚਾਰ ਕਰਦੇ, ਨਾਲ ਨਾਲ ਉਹਨਾਂ ਦੇ ਬੜੇ ਅੱਛੇ ਕਾਰੋਬਾਰ ਵੀ ਸਨ, ਸਮਾਜ ਦੇ ਵਿੱਚ ਵੀ ਉਹਨਾਂ ਦਾ ਬੜਾ ਸਨਮਾਨ ਸਤਿਕਾਰ ਸੀ, ਸਰਕਾਰੀ ਦਰਬਾਰੇ ਬੜੀ ਇੱਜ਼ਤ ਸੀ, ਔਰ ਸਿੱਖਾਂ ਗੁਰਸਿੱਖਾਂ ਦੇ ਜੀਵਨ ਇਤਨੇ ਆਦਰਸ਼ਕ, ਇਤਨੇ ਉੱਚੇ ਔਰ ਸੁੱਚੇ ਸਨ। ਇਹ ਗੱਲ ਆਮ ਪ੍ਰਸਿੱਧ ਹੋ ਚੁੱਕੀ ਸੀ ਵੀ ਜੇ ਅਦਾਲਤ ਦੇ ਵਿੱਚ ਕੋਈ ਫੈਸਲਾ ਕਿਸੇ ਨਤੀਜੇ ਉੱਪਰ ਨਾ ਪਹੁੰਚ ਸਕਦਾ ਫਿਰ ਗੁਰੂ ਕੇ ਸਿੱਖ ਦੇ ਪਾਸੋਂ ਪੁੱਛਿਆ ਜਾਂਦਾ। ਜਿਸ ਤਰ੍ਹਾਂ ਅੱਜ ਕੱਲ੍ਹ ਇੱਥੇ ਜਿਊਰੀਆਂ ਬਣਦੀਆਂ ਨੇ, ਜਿਹੜਾ ਫੈਸਲਾ ਅਦਾਲਤ ਨਹੀਂ ਕਰ ਸਕਦੀ ਫਿਰ ਜਿਊਰੀ ਦੇ ਹਵਾਲੇ ਕਰ ਦਿੱਤਾ ਜਾਂਦਾ। ਔਰ ਸਾਰਸੰਗ ਦੇ ਇਤਿਹਾਸ ਵਿੱਚ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਕਿ ਗੁਰੂ ਕੇ ਸਿੱਖ ਉਹਨਾਂ ਦੇ ਪਾਸ ਜਿਹੜੀ ਅਥਾਰਟੀ ਸੀ ਉਹ ਜਿਊਰੀ ਵਾਲੀ ਹੀ ਸੀ, ਉਹਨਾਂ ਉੱਪਰ ਇਤਨਾ ਇਤਬਾਰ ਕੀਤਾ ਜਾਂਦਾ। ਉਹਨਾਂ ਦੇ ਜੀਵਨ ਐਸੇ ਆਦਰਸ਼ਕ ਸਨ, ਉਹਨਾਂ ਦੇ ਜੀਵਨ 'ਚ ਐਸੀ ਸੱਚਾਈ ਸੀ, ਉਹਨਾਂ ਦੇ ਜੀਵਨ 'ਚ ਐਸੀ ਪਾਰਦਰਸ਼ਤਾ, ਐਸੀ ਟਰਾਂਸਪੇਰੈਂਸੀ ਸੀ, ਉਹਨਾਂ ਦੇ ਜੀਵਨ ਇੱਕ ਖੁੱਲ੍ਹੀ ਕਿਤਾਬ ਸਨ। ਉਹ ਸਾਰ ਸੰਗਤ ਠੀਕ ਹੈ, ਅਸੀਂ ਵੀ ਅੱਜ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ। ਇੱਥੇ ਨਾ ਕਿਸੇ ਦੀ ਕੋਈ ਰਿਸ਼ਤੇਦਾਰੀ ਸੀ ਜਿਹੜੇ ਪਹਿਲਾਂ ਆਪਣੇ ਪਰਿਵਾਰ ਆਏ ਸਨ, ਨਾ ਇੱਥੇ ਕੋਈ ਤੀਰਥ ਯਾਤਰਾ ਕਰਨ ਵਾਸਤੇ ਆਏ ਸਨ, ਉਹ ਤਾਂ ਆਪਣੀ ਰੋਜ਼ੀ ਰੋਟੀ ਵਾਸਤੇ ਹੀ ਆਏ ਸਨ। ਆਪਾਂ ਵੀ ਇਸੇ ਮਨੋਰਥ ਦੇ ਨਾਲ ਆਏ ਹਾਂ। ਉਹ ਸਾਰ ਸੰਗਤ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਜਾਂ ਗੁਰਸਿੱਖਾਂ ਦੇ ਇਤਿਹਾਸ ਪੜ੍ਹੀਏ, ਉਹਨਾਂ ਨੇ ਵੀ ਉਸ ਵੇਲੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੇ ਕਾਰੋਬਾਰ ਕੀਤੇ, ਉਹਨਾਂ ਨੇ ਵੀ ਰੋਜ਼ੀ ਰੋਟੀ ਕਮਾਈ, ਪਰ ਉਹਨਾਂ ਨੇ ਗੁਰੂ ਵੱਲ ਪਿੱਠ ਨਹੀਂ ਕੀਤੀ। ਉਹਨਾਂ ਨੇ ਗੁਰੂ ਦੇ ਨਾਮ ਨੂੰ ਰੋਸ਼ਨ ਕੀਤਾ, ਉਹਨਾਂ ਨੇ ਗੁਰੂ ਦੀ ਸਿੱਖਿਆ ਮਨ ਵਿੱਚ ਦ੍ਰਿੜ ਰੱਖੀ, ਆਪਣਾ ਵਪਾਰ ਵੀ ਕਰਦੇ ਰਹੇ, ਕਾਰੋਬਾਰ ਵੀ ਕਰਦੇ ਰਹੇ, ਗੁਰਮਤ ਦਾ ਪ੍ਰਚਾਰ ਵੀ ਕਰਦੇ ਰਹੇ, ਗੁਰਮਤ ਦੇ ਅਸੂਲਾਂ ਦੇ ਧਾਰਨੀ ਵੀ ਰਹੇ। ਸੋ ਆਪਾਂ ਵੀ ਜੇ ਇੱਥੇ ਰਹਿ ਕੇ ਠੀਕ ਹੈ ਆਪਣਾ ਕਾਰੋਬਾਰ ਕਰੀਏ, ਕਮਾਈਏ ਧਨ, ਆਪਣਾ ਵਪਾਰ ਕਰੀਏ, ਭਾਵੇਂ ਕੋਈ ਜੋਬ ਕਰੀਏ, ਪਰ ਨਾਲ ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ, ਜਿਸ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਨੂੰ ਵੱਡੇ ਵੱਡੇ ਕਾਰੋਬਾਰ ਪ੍ਰਾਪਤ ਹੁੰਦੇ ਨੇ, ਜਿਸ ਗੁਰੂ ਦੀ ਬਖਸ਼ਿਸ਼ ਦੇ ਨਾਲ ਅੱਜ ਆਪਣਾ ਇੱਥੋਂ ਦੇ ਭਾਈਚਾਰੇ, ਇੱਥੋਂ ਦੀ ਸੁਸਾਇਟੀ ਦੇ ਵਿੱਚ ਵੀ ਸਤਿਕਾਰ ਹੈ, ਉਸ ਗੁਰੂ ਦਾ ਵੀ ਹਮੇਸ਼ਾ ਸ਼ੁਕਰ ਕਰਦੇ ਰਹੀਏ ਜੋ ਗੁਰੂ ਨੇ ਸਾਨੂੰ ਆਪਣਾ ਖਾਸ ਰੂਪ ਬਖਸ਼ਿਆ ਹੈ। ਅਸੀਂ ਗੁਰੂ ਦੀ ਸਿੱਖੀ ਧਾਰਨ ਕਰੀਏ, ਜੋ ਸਤਿਗੁਰੂ ਜੀ ਨੇ ਆਪਣਾ ਖਾਸ ਰੂਪ ਕਹਿ ਕੇ ਨਿਵਾਜਿਆ ਆਪਣੇ ਖਾਲਸੇ ਨੂੰ, ਇਹਦੇ ਨਾਲ ਕੋਈ ਛੇੜਛਾੜ ਨਾ ਕਰੀਏ। ਸਤਿਗੁਰੂ ਜੀ ਦਾ ਬਖਸ਼ਿਆ ਸਾਬਤ ਸੂਰਤ ਦਸਤਾਰ ਸਿਰਾ ਜੋ ਸਾਨੂੰ ਉਹਨਾਂ ਨੇ ਸਰੂਪ ਦਿੱਤਾ ਹੈ, ਉਹ ਸਾਰ ਸੰਗ ਜੇ ਆਪਾਂ ਗੁਰੂ ਕੀ ਖੁਸ਼ੀ ਲੈਣੀ ਹੈ ਸਹੀ ਮਾਇਨਿਆਂ ਦੇ ਵਿੱਚ, ਫਿਰ ਤਾਂ ਆਪਾਂ ਜ਼ਰੂਰ ਇਹਨਾਂ ਗੱਲਾਂ ਵੱਲ ਤਵੱਜੋ ਦੇਵਾਂਗੇ। ਜੇ ਸਾਡਾ ਵਾਸਤਾ ਕੇਵਲ ਮਾਇਆ ਦੇ ਨਾਲ ਹੀ ਰਹਿ ਗਿਆ, ਗੁਰੂ ਦਾ ਅਦਬ, ਗੁਰੂ ਦੇ ਕੀਤੇ ਉਪਕਾਰਾਂ ਨੂੰ ਅਸੀਂ ਭੁਲਾ ਦਿੱਤਾ, ਵੀ ਸਾਰ ਸੰਗ ਤੇ ਅਹਿਸਾਨ ਪ੍ਰਮੋਸ਼ੀ ਹੈ ਅਕਿਰਤ ਘਣਤਾ, ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਖੈਰ ਧਿਆਨ ਦਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਆਰਥਿਕ ਤੌਰ 'ਤੇ ਵੀ ਖੁਸ਼ਹਾਲ ਰੱਖਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਵੀ ਬਣਾ ਦਿੱਤਾ, ਗੁਰਸਿੱਖਾਂ ਨੂੰ ਦੂਰ ਦੂਰ ਇਲਾਕਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ, ਕਾਰੋਬਾਰ ਵਪਾਰ ਕਰਨ ਵਾਸਤੇ ਵੀ ਭੇਜਿਆ। ਹਰ ਪੱਖੋਂ ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਸੇਧ ਦਿੱਤੀ, ਉਹਨਾਂ ਨੇ ਮਾਰਗ ਦਰਸ਼ਨ ਕੀਤਾ। ਸਾਰ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੀ ਮਨੁੱਖਤਾ, ਉਹਨਾਂ ਨੇ ਮਨੁੱਖਤਾ ਦੀ ਹੋਰ ਵੀ ਕਈ ਇੱਕ ਤਰੀਕਿਆਂ ਦੁਆਰਾ ਸੇਵਾ ਕੀਤੀ। ਸ੍ਰੀ ਤਰਨ ਤਾਰਨ ਸਾਹਿਬ ਇਹੋ ਜਿਹਾ ਆਸ਼ਰਮ ਬਣਾਇਆ ਜਿੱਥੇ ਸਮਾਜ ਤੋਂ ਦੁਰਕਾਰੇ ਹੋਏ ਕੋਹੜੀ ਕੁਸ਼ਟੀ, ਜਿਨ੍ਹਾਂ ਨਾਲ ਸਾਰਾ ਸੰਸਾਰ ਘਿਰਣਾ ਕਰਦਾ ਸੀ, ਉਹ ਸਤਿਗੁਰੂ ਜੀ ਨੇ ਉਹਨਾਂ ਦੀ ਵੀ ਬਾਂਹ ਫੜੀ, ਉਹਨਾਂ ਦਾ ਵੀ ਜਿਹੜੇ ਉਸ ਸਮੇਂ ਸਾਧਨ ਸਨ ਇਲਾਜ ਦੇ, ਉਹਨਾਂ ਵਾਸਤੇ ਔਸ਼ਧੀਆਂ ਦਾ, ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ, ਉਹਨਾਂ ਨੂੰ ਗੁਰੂ ਕੇ ਲੰਗਰੋਂ ਛਕਣ ਵਾਸਤੇ ਭੋਜਨ ਵੀ ਮਿਲਦਾ, ਠਿਕਾਣਾ ਵੀ ਮਿਲਦਾ। ਫਿਰ ਸਾਰਥੰਗ ਸਤਿਗੁਰੂ ਜੀ ਨੇ ਉਹਨਾਂ ਦੀ ਬਾਂਹ ਫੜੀ ਜਿਨ੍ਹਾਂ ਦੀ ਸੰਸਾਰ ਨੇ ਬਾਂਹ ਛੱਡ ਦਿੱਤੀ ਸੀ, ਸੰਸਾਰ ਨੇ, ਸਮਾਜ ਨੇ ਜਿਨ੍ਹਾਂ ਨੂੰ ਦੁਰਕਾਰ ਦਿੱਤਾ ਸੀ। ਉਹ ਸਾਰਥੰਗ ਗੁਰੂ ਨਾਨਕ ਦਾ ਦਰ ਤਾਂ ਹੈ ਹੀ ਐਸਾ, ਇੱਥੇ ਤਾਂ ਮਿਲਦਾ ਹੀ, ਨਿਮਾਣਿਆਂ ਨੂੰ ਮਾਣ ਹੈ ਗੁਰੂ ਨਾਨਕ ਦੇ ਦਰੋਂ ਘਰੋਂ, ਤਾਂ ਨਿਤਾਣਿਆਂ ਨੂੰ ਤਾਣ ਪ੍ਰਾਪਤ ਹੁੰਦਾ, ਇੱਥੇ ਨਿਆਸਰਿਆਂ ਨੂੰ ਆਸਰਾ ਮਿਲਦਾ। ਗੁਰੂ ਨਾਨਕ ਦਾ ਘਰ ਨਿਉਟਿਆਂ ਦੀ ਓਟ ਹੈ, ਇਸ ਕਰਕੇ ਇਹਦੇ ਵੱਲ ਪਿੱਠ ਕਿਵੇਂ ਕੀਤੀ ਜਾ ਸਕਦੀ ਹੈ। ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਮਾਣ ਨਿਮਾਣਿਆਂ ਨੂੰ, ਮਿਲਦਾ ਸਾਰਥੰਗ ਬਾਕਾਇਦਾ ਤੌਰ 'ਤੇ ਕਿਸੇ ਵੀ ਧਰਮ ਨੂੰ ਪ੍ਰਫੁੱਲਿਤ ਹੋਣ ਵਾਸਤੇ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਸਭ ਕੁਝ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਬਖਸ਼ ਦਿੱਤਾ। ਕੇਂਦਰੀ ਧਰਮ ਸਥਾਨ ਤਿਆਰ ਹੋ ਗਿਆ ਹੈ। ਹਰ ਧਰਮ ਦੀ ਆਪਣੀ ਆਪਣੀ ਕੋਈ ਮੁਤਵਰਕ ਪੁਸਤਕ ਹੁੰਦੀ ਹੈ, ਧਾਰਮਿਕ ਗ੍ਰੰਥ ਹੁੰਦਾ ਹੈ। ਹਿੰਦੂਆਂ ਦੇ ਵੇਦ ਨੇ, ਸ਼ਾਸਤਰ ਨੇ, ਪੁਰਾਣ ਨੇ, ਸਿਮਰਤੀਆਂ ਨੇ। ਇਸੇ ਤਰ੍ਹਾਂ ਇਸਲਾਮ ਦੀ ਕੁਰਾਨ ਹੈ, ਜਿਹੜਾ ਈਸਾਈ ਧਰਮ ਹੈ ਉਹਨਾਂ ਦੀ ਬਾਈਬਲ ਹੈ, ਹੋਰ ਵੀ ਮਤਾਂ ਮਤਾਂਤਰਾਂ ਦੇ ਆਪਣੇ ਆਪਣੇ ਧਾਰਮਿਕ ਗ੍ਰੰਥ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਵੇਂ ਗੁਰੂ ਘਰ ਵਿੱਚ ਹੁਣ ਤੱਕ ਪੋਥੀਆਂ ਲਿਖਣ ਦੀ ਰਵਾਇਤ 'ਤੇ ਪ੍ਰਚਲਿਤ ਹੋ ਚੁੱਕੀ ਸੀ, ਪਰ ਬਾਕਾਇਦਾ ਤੌਰ 'ਤੇ ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਕਰਕੇ ਇਹ ਸ਼ਰਤ ਵੀ ਪੂਰੀ ਕਰ ਦਿੱਤੀ। ਫਿਰ ਉਸ ਧਰਮ ਦਾ ਜਥੇਬੰਦਕ ਸਰੂਪ ਬਣਾਉਣ ਵਾਸਤੇ ਵੱਡੇ ਵੱਡੇ ਜੋੜ ਮੇਲਿਆਂ ਦੀ ਜ਼ਰੂਰਤ ਹੁੰਦੀ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਸ਼ੁਰੂ ਹੋ ਚੁੱਕੇ ਸਨ ਦੀਵਾਲੀ ਔਰ ਵਿਸਾਖੀ ਦੇ ਜੋੜ ਮੇਲੇ, ਉਹ ਵੱਡੀ ਪੱਧਰ 'ਤੇ ਗੁਰੂ ਘਰ ਵਿੱਚ ਮਨਾਏ ਜਾਂਦੇ। ਗੁਰਪੁਰਬ ਮਨਾਉਣ ਦੀ ਰਵਾਇਤ ਪ੍ਰਚਲਿਤ ਹੋ ਚੁੱਕੀ ਸੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਕਥਨ ਕੀਤਾ ਸੀ ਨਾ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ। फिर किसी भी धर्म के पैरोकारा समाज के और दुनिया के अपना विशेष थान बनाने वास्ते आर्थिक तौर पर भी खुशहाल होना पैंदा है। गुरु अर्जन देव जी महाराज ने ऐस पक्षों भी अपने पैरोकारों अपने गुरसिखों सेध दी। उन्होंने कोई पक्ष ऐसा नहीं छड़िया जिहड़ा कमज़ोर होवे। सिख भाईचारा दिनों दिन मजबूत हुंदा चलिया गया। सारसंग जिहड़ी वक्त की हुकूमत सी, वक्त का बादशाह जहांगीर सी, बड़े तुसवी ख्यालां दा। जदों उसने गुरु घर की वढ़दी हुई शक्ति देखी, कुछ तो इसके अपने ख्यालात ही बड़े तुसवी सन और दूसरा यह गुरु घर के कुछ निंदकां दे धक्के चढ़ गया जिन्हां ने वधा घटा के गुरु घर की शान के खिलाफ उस तस्वी बादशाह जहांगीर के कन्नां विच वह कुछ चोणा शुरू कर दिता कि बलदी उपर तेल पैण वाली गल हो गई। हुण गुरु घर की वध रही आन शान नूं उस वक्त का बादशाह तस्व की निगाह दे नाल देख रही है। ये तो गुरु नानक की फकीरी गद्दी सी। उस गद्दी के पंजवें जानशीन गुरु अर्जन देव जी ने सिख भाईचारे को इतना मजबूत कर दिता है। उन्होंने पैरोकार उन्होंने सच्चा पातशाह कह रहे ने। मसंदा दे पुजारियों के टोलियां के टोले चल के उन्होंने पास आते हैं। संगत उन्होंने दर्शनों वास्ते जोड़ मेलों से वीर कत्त के आदियां ने। कई पुश्तों तो यह सिलसिला इस तरह मुतबातर बरकरार है। जे इस तरह चलता रहा कल नूं ये मेरी सल्तनत वास्ते मेरी हुकूमत वास्ते खतरा बन जाएंगे। इस करके बेहतर है हुणे तो ही इस सिलसिले नूं रोकना चाहिए है। सर संगत ठीक है, साहिब गुरु अर्जन देव जी महाराज की शहादत के कारण तो होर भी बहुत सारे सन, पर जिहड़ा सब तो वड्डा कारण सी बादशाह जहांगीर की तस्वी नीति, क्योंकि जिहड़ी उसकी अपनी ही लिखत है उहदे विच उसने स्पष्ट लिखिया है इहदे नाल वड्डा होर कोई प्रमाण नहीं हो सकता। उह तुद के जहांगीर विच लिखता है कि दरिया ब्यास के किनारे गोइंदवाल एक अर्जन मल नां दा हिंदू फकीर रहिंदा है पीरी और शोखी दे भेस विच। वह सारसंग मेरी पीढ़ी का कंसैप्ट, मेरी पीढ़ी का संकल्प वो ठीक है, आपां ने धन गुरु हरगोबिंद साहिब जी महाराज के नाम नाल जोड़ दिता है, पर यह देखा जाए गुरु नानक देव जी महाराज के समय तो ही चलिया आ रहा है। भट्टा ने उन्हां दी उपमा कीती है ना, की कहा साहिब गुरु नानक देव जी महाराज की बाबत, एक मन पुरख त्याय बरदाता संत सहार सदा बिखियाता तास चरण दे हृदय बसावो तो परम गुरु नानक गुण गावो गावो गुण परम गुरु सुख सागर दुरत निवारण शब्द सरे गावै गंभीर धीर मत सागर जोगी जंगम ध्यान धरे गावै इंद्राद भगत प्रहलादक आत्म रस जिन जाण्यो कवि कल सुजस गावो गुरु नानक राज जोग जिन माण्यो। गुरु नानक देव जी महाराज की बाबत कह रहे ने। कल कवि जी कवि कल सुजस गावो गुरु नानक राज जोग जिन माण्यो। राज जोग तख्त दीन गुरु रामदास, धन गुरु रामदास जी महाराज ने गुरु अमरदास जी महाराज ने राज भी जोग भी तख्त भी अपना सिंघासन भी साहिब गुरु नानक देव जी महाराज के दर घर का रूहानिया का खजाना भी सब कुछ सौंप दिता। ਕਿਉਂਕਿ ਬਣਿਆ ਸੀ ਨਾ ਰਾਜ ਯੋਗ ਗੁਰੂ ਨਾਨਕ ਦੇ ਘਰ ਵਿੱਚ। ਹਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਬਤ ਵੀ ਉਹ ਵਕਤ ਦਾ ਬਾਦਸ਼ਾਹ ਕਹਿੰਦਾ ਹੈ ਕਿ ਪੀਰੀ ਔਰ ਸ਼ੋਕੀ ਦੇ ਭੇਸ ਵਿੱਚ ਅਰਜਨ ਮਨ ਨਾਮ ਦਾ ਹਿੰਦੂ ਫਕੀਰ ਦਰਿਆ ਬਿਆਸ ਦੇ ਕਿਨਾਰੇ ਗੋਬਿੰਦਵਾਲ ਰਹਿੰਦਾ ਹੈ, ਜਿਸ ਨੂੰ ਉਹਨਾਂ ਦੇ ਪੈਰੋਕਾਰ ਸੱਚਾ ਪਾਤਸ਼ਾਹ ਕਹਿੰਦੇ ਨੇ। ਉਸਨੇ ਬਹੁਤ ਸਾਰੇ ਭੋਲੇ ਭਾਲੇ ਮੁਸਲਮਾਨਾਂ ਨੂੰ ਵੀ ਆਪਣੇ ਪੈਰੋਕਾਰ ਬਣਾ ਲਿਆ, ਬਹੁਤ ਸਾਰੇ ਬੇਸਮਝ ਹਿੰਦੂ ਉਸਦੇ ਮੁਰੀਦ ਬਣਦੇ ਜਾ ਰਹੇ ਨੇ, ਉਹਦੇ ਪਾਸ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਚੱਲ ਕੇ ਆਉਂਦੇ ਨੇ। ਉਸਨੇ ਆਪਣੇ ਗੁਰੂਪਣੇ ਦਾ ਬੜੇ ਜ਼ੋਰ ਸ਼ੋਰ ਦੇ ਨਾਲ ਡੰਮ ਵਜਾ ਰੱਖਿਆ ਹੈ। ਕਈ ਪੁਸ਼ਤਾਂ ਤੋਂ ਉਸਨੇ ਆਪਣੀ ਇਹ ਝੂਠ ਦੀ ਦੁਕਾਨ ਗਰਮ ਕਰ ਰੱਖੀ ਹੈ। ਕਈ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਹੈ ਕਿ ਜਾਂ ਤਾਂ ਮੈਂ ਉਸਨੂੰ ਦੀਨ ਇਸਲਾਮ ਵਿੱਚ ਲੈ ਆਵਾਂ, ਜਾਂ ਫਿਰ ਦੁਕਾਨੇ ਬਾਤਲ ਝੂਠ ਦੀ ਦੁਕਾਨ ਨੂੰ ਸਦਾ ਵਾਸਤੇ ਬੰਦ ਕਰ ਦਿਆਂ। ਉਹ ਸਾਰ ਸੰਗਤ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ, ਉਸਦੀ ਇਹ ਲਿਖਤ ਦੇ ਹੁੰਦਿਆਂ ਫਿਰ ਕਿਸੇ ਦੇ ਮਨ ਵਿੱਚ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਅਸਲੀ ਕਾਰਨ ਕੌਣ ਸੀ। ਠੀਕ ਹੈ, ਹੋਰ ਵੀ ਕਈ ਇੱਕ ਫੈਕਟਰ ਸਨ, ਉਹ ਨਾਲ ਰਲਦੇ ਚਲੇ ਗਏ, ਪਰ ਸਭ ਤੋਂ ਵੱਡਾ ਕਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਸਰੀਰ ਰੂਪੀ ਠੀਕ ਕਰਾ, ਪਰ ਉਸ ਤੋਂ ਅਸਲੀ ਬਾਦਸ਼ਾਹ ਦੇ ਸਿਰ ਭੰਨਣਾ ਹੈ, ਆਪਣੇ ਪਵਿੱਤਰ ਸਰੀਰ ਦਾ ਬਲੀਦਾਨ ਦੇਣਾ ਹੈ। ਆਓ ਸਾਰ ਸੰਗਤ ਇਸ ਪ੍ਰਕਰਨ ਬਾਬਤ, ਕਿਉਂਕਿ ਕੱਲ੍ਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਹੈ, ਇਸ ਪ੍ਰਕਰਨ ਬਾਬਤ ਵਿਚਾਰ ਹੁਣ ਆਪਾਂ ਕੱਲ੍ਹ ਕਰਾਂਗੇ। ਹੁਣ ਸਭ ਗੁਰਮੁਖ ਮਾਈ ਭਾਈ ਰੋਜ਼ ਵਾਂਗ ਸ੍ਰੀ ਆਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਭ ਤੋਂ ਤਾਂ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਦਾ ਰਹੋ ਹਰ ਨਾਲੇ, ਸਦਾ ਸਿਮਤ ਸਲਾਹ ਤੇਰੀ ਆਮ ਮਨ ਸਾਵੇ, ਸਾਤ ਨਾਮ ਆਧਾਰ ਮੇਰਾ ਜੁਨ ਭੁੱਖਾਂ ਸਭ ਗਵਾਈਆਂ, ਅਣਦ ਸੁਣੋ ਵਡਭਾਗੋ ਸਰਲ ਮਨੋਰਥ ਪੂਰੇ, ਅੰਦਰ
साजन भए सरस पूरे गुरते जानी लोक पावन गुरु पाणी पिता माता धरत महात परमिया को आपनी जेड़ा थे दूर धन है धन है गुरु नानक साहिब धन है धन है धन है गुरु अंगद साहिब जी धन है धन है धन है धन है गुरु अमरनाथ जी धन है धन है धन है धन है गुरु रामदास जी धन है धन है धन है धन है गुरु अर्जन साहिब धन है धन है धन है धन है गुरु हरगोबिंद साहिब धन है धन है धन है धन है श्रीधर राय जी धन है धन है धन है धन है श्रीधर जी धन है धन है धन है धन है तेग बहादुर धन है धन है धन है धन है गोविंद सिंह जी धन है।